ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਉ ਹਿਰਦੈ ਧਿਆਉ ਸ੍ਰੀ ਗੁਰੂ ਰਾਮਦਾਸ ਗੁਣ ਗਾਉ ਸ੍ਰੀ ਅਰਜੁਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸਮੇ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਧਿਆਨ ਸਦਾ ਕਰੀਐ ਭਵ ਬੰਧਨ ਮੈਂ ਪੁੰਨ ਨਾ ਭਰੀਐ ਸੁਖ ਸਾਗਰ ਰੂਪ ਅਜਾਗਰ ਜੋ ਸਭ ਜੀਤਨ ਦੰਭੈ ਆਗਰ ਜੋ
ਸ਼ਹਿਨਸ਼ਾਹ ਹਰ ਦੋ ਆਲਮ ਸਾਹਿਬ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਮਹਿੰਦਰਜੀਤ ਸਿੰਘ ਜੀ ਦਿੱਲੀ ਵਾਲੇ ਉਸ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਨ੍ਹਾਂ ਨੇ ਜੋ ਇਹ ਗ੍ਰੰਥ ਰਚਿਆ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉਹ ਪਾਵਨ ਪਵਿੱਤਰ ਇਤਿਹਾਸ ਜਿਸ ਦਾ ਵਰਣਨ ਚੱਲ ਰਿਹਾ। ਗੁਰੂ ਸਵਾਰਿਓ ਕੱਲ ਦੇ ਦੀਵਾਨ ਵਿੱਚ ਆਪਾਂ ਇਹ ਵਿਚਾਰ ਕਰ ਰਹੇ ਸੀ ਕਿ ਕੁਛ ਸਰੋਤੇ ਜਿਹੜੇ ਨੇ ਉਹਨਾਂ ਨੇ ਮਨ ਵਿੱਚ ਸੰਦੇਹ ਲਿਆਂਦਾ, ਸ਼ੰਕਾ ਵੀ ਆਇਆ ਅੰਦਰ ਕਿ ਸਾਨੂੰ ਇਹ ਵਿਸਥਾਰ ਨਾਲ ਦੱਸੋ, ਸਾਡਾ ਸ਼ੰਕਾ ਨਿਵਿਰਤ ਕਰੋ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਕ੍ਰਿਸ਼ਨ ਜੀ ਦੇ ਨਾਲ, ਰਾਮ ਜੀ ਦੇ ਨਾਲ, ਰਾਜੇ ਜਨਕ ਦੇ ਨਾਲ ਤੇ ਹੋਰ ਐਸੇ ਪ੍ਰਭੂ ਦੇ ਪਿਆਰੇ ਜਿਨ੍ਹਾਂ ਦੇ ਨਾਲ ਤੁਲਨਾ ਦਿੱਤੀ ਗਈ ਹੈ, ਕਿਉਂ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਸ ਦਾ ਜ਼ਿਕਰ ਆਉਂਦਾ ਹੈ ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬੜਾ ਵਿਸਥਾਰ ਪੂਰਵਕ ਦੱਸਦੇ ਨੇ ਕਿ ਭੱਟ ਸਾਹਿਬਾਨ ਨੇ ਵੀ ਕਿਹਾ ਕਿ ਹੇ ਗੁਰੂ ਨਾਨਕ ਦੇ ਪਾਤਸ਼ਾਹ, ਤੁਸੀਂ ਆਪ ਹੀ ਹੋ ਜਿਹੜੇ ਸਾਰੇ ਰੂਪ ਧਾਰਨ ਕਰਕੇ ਇਸ ਸੰਸਾਰ ਦਾ ਭਲਾ ਕਰਨ ਵਾਸਤੇ ਆ ਰਹੇ। ਕ੍ਰਿਸ਼ਨ ਜੀ ਦੇ ਰੂਪ ਵਿੱਚ ਵੀ ਤੁਸੀਂ ਆਏ, ਰਾਮਚੰਦਰ ਜੀ ਦੇ ਰੂਪ ਵਿੱਚ ਵੀ ਤੁਸੀਂ ਆਏ, ਜਨਕ ਦੇ ਰੂਪ ਵਿੱਚ ਵੀ ਤੁਸੀਂ ਆਏ ਇਸ ਸੰਸਾਰ ਵਿੱਚ। ਤੋ ਇਸ ਤਰ੍ਹਾਂ ਸਾਰਾ ਵਿਸਥਾਰ ਸਹਿਤ ਵਰਣਨ ਕੀਤਾ ਹੈ। ਔਰ ਇੱਕ ਮੈਂ ਬੇਨਤੀ ਕਰਾਂ ਕਿ ਸਰੋਤਾ ਉਹ ਹੀ ਹੁੰਦਾ ਜਿਹੜਾ ਸੁਰਤ ਨਾਲ ਸੁਣਦਾ, ਜਿਹੜਾ ਸੁਰਤ ਨਾਲ ਸੁਣਦਾ। ਮੈਨੂੰ ਇੱਕ ਗੱਲ ਯਾਦ ਆਈ ਕਿ ਰਾਜਾ ਵਿਕਰਮਾ ਦਿੱਤੇ ਉਹਦੇ ਦਰਬਾਰ ਵਿੱਚ ਇੱਕ ਮਨੁੱਖ ਤਿੰਨ ਮੂਰਤੀਆਂ ਲੈ ਕੇ ਆਇਆ ਤੇ ਤਿੰਨ ਮੂਰਤੀਆਂ ਜਿਹੜੀਆਂ ਸਨ ਇੱਕੋ ਜਿੰਨਾ ਉਹਨਾਂ ਦਾ ਆਕਾਰ, ਇੱਕੋ ਜਿਹਾ ਰੰਗ ਰੂਪ, ਇੱਕੋ ਜਿਹਾ ਹੀ ਉਹਨਾਂ ਦਾ ਭਾਰ ਲੈ ਕੇ ਆਇਆ ਤੇ ਆ ਕੇ ਉਸ ਨੇ ਰਾਜਾ ਵਿਕਰਮਾ ਦਿੱਤੇ ਜਿਹਦੇ ਤੋਂ ਆ ਵਿਕਰਮੀ ਸੰਨ ਸ਼ੁਰੂ ਹੋਇਆ। ਕਹਿਣ ਲੱਗੇ ਜੀ ਵੀ ਇਹ ਤਿੰਨ ਮੂਰਤੀਆਂ ਨੇ, ਇਹਨਾਂ ਦਾ ਮੁੱਲ ਪਾ ਦਿਓ। ਉਸ ਨੇ ਵੇਖ ਕੇ ਕਿਹਾ, ਕਹਿਣ ਲੱਗਾ ਕਿ ਤਿੰਨੇ ਮੂਰਤੀਆਂ ਇੱਕੋ ਜਿਹੀਆਂ ਨੇ, ਇੱਕੋ ਜਿਹੇ ਆਕਾਰ ਦੀਆਂ ਨੇ, ਇੱਕੋ ਜਿਹੇ ਭਾਰ ਦੀਆਂ ਨੇ, ਇੱਕੋ ਜਿਹੀ ਇਹਨਾਂ ਦਾ ਰੰਗ ਢੰਗ ਹੈ ਤੇ ਮੁੱਲ ਵੀ ਇਹਨਾਂ ਦਾ ਬਰਾਬਰ ਹੀ ਪਾ ਲਓ। ਉਹ ਕਹਿਣ ਲੱਗਾ ਨਹੀਂ, ਫਰਕ ਹੈ। ਵਜ਼ੀਰ ਬੜਾ ਸਿਆਣਾ ਸੀ ਤੇ ਵਜ਼ੀਰ ਕਹਿਣ ਲੱਗਾ ਜੀ ਜੇ ਮੈਨੂੰ ਇਜਾਜ਼ਤ ਹੋਵੇ ਤੇ ਮੈਂ ਦੱਸਾਂ, ਮੈਂ ਇਹਦਾ ਕੋਈ ਨਿਰੀਖਣ ਕਰਨਾ, ਮੈਂ ਦੱਸਣਾ ਵਾ। ਉਹਨਾਂ ਕਿਹਾ ਤੂੰ ਦੱਸ ਭਾਈ। ਸਿਆਣਾ ਬਹੁਤ ਸੀ, ਉਸਨੇ ਇੱਕ ਤੀਲਾ ਲਿਆ ਝਾੜੂ ਦਾ, ਉਹਨੇ ਇੱਕ ਮੂਰਤੀ ਦੇ ਕੰਨ ਵਿੱਚ ਪਾਇਆ ਤੇ ਉਹਦੇ ਦੂਜੇ ਕੰਨ ਰਸਤਿਓਂ ਬਾਹਰ ਨਿਕਲ ਗਿਆ। ਬੜੇ ਧਿਆਨ ਨਾਲ ਸਰਵਣ ਕਰੇ, ਝਾੜੂ ਦਾ ਤੀਲਾ ਸੀ, ਇੱਕ ਕੰਨ ਵਿੱਚ ਪਾਇਆ ਤੇ ਦੂਜੇ ਕੰਨ ਚੋਂ ਬਾਹਰ ਨਿਕਲ ਗਿਆ। ਉਹਨੇ ਚੁੱਕ ਕੇ ਇੱਕ ਪਾਸੇ ਰੱਖ ਦਿੱਤੀ। ਕਹਿਣ ਲੱਗਾ ਇਹਦੀ ਕੌਡੀ ਕੀਮਤ ਨਹੀਂ। ਦੂਜੀ ਮੂਰਤੀ ਦੇ ਉਹਨੇ ਕੰਨ ਵਿੱਚ ਪਾਇਆ ਤੇ ਉਹਦੇ ਮੂੰਹ ਰਸਤੇ ਬਾਹਰ ਆ ਗਿਆ। ਕਹਿਣ ਲੱਗਾ ਇਹਦਾ ਕੁਝ ਮੁੱਲ ਪਾਇਆ ਜਾ ਸਕਦਾ। ਤੇ ਤੀਜੀ ਮੂਰਤੀ ਦੇ ਜਦੋਂ ਉਹਨੇ ਕੰਨ ਵਿੱਚ ਉਹ ਤੀਲਾ ਪਾਇਆ ਤੇ ਉਹਦੇ ਅੰਦਰ ਹੀ ਰਹਿ ਗਿਆ, ਬਾਹਰ ਆਇਆ ਹੀ ਨਹੀਂ। ਕਹਿਣ ਲੱਗਾ ਕਿ ਇਹਦੀ ਕੀਮਤ ਹੀ ਨਹੀਂ ਦਿੱਤੀ ਜਾ ਸਕਦੀ, ਇਹਦਾ ਕੋਈ ਮੁੱਲ ਪਾਇਆ ਹੀ ਨਹੀਂ ਜਾ ਸਕਦਾ, ਬਹੁਤ ਕੀਮਤੀ। ਕਹਿਣ ਤੋਂ ਭਾਵ ਕੀ ਹੈ ਕਿ ਕੁਝ ਸਰੋਤੇ ਐਸੇ ਹੁੰਦੇ ਨੇ ਕਿ ਇਧਰੋਂ ਗੱਲ ਸੁਣੀ ਏ ਤੇ ਇਧਰੋਂ ਕੱਢ ਦਿੱਤੀ ਏ ਅਮਲ ਕੁਝ ਵੀ। ਇੱਕ ਐਸੇ ਹੁੰਦੇ ਨੇ ਕਿ ਉਹਨਾਂ ਨੇ ਗੱਲ ਸੁਣੀ ਏ ਭਾਵੇਂ ਆਪ ਉਸ ਨੂੰ ਅਮਲ ਵਿੱਚ ਨਹੀਂ ਲਿਆਂਦਾ, ਪਰ ਉਹ ਕੀ ਕਰਦੇ ਨੇ ਵੀ ਉਹ ਸੁਣ ਕੇ ਦੂਜਿਆਂ ਤੱਕ ਜ਼ਰੂਰ ਪਹੁੰਚਾਉਂਦੇ ਨੇ। ਕੰਨਾਂ ਰਾਹੀਂ ਸੁਣੀ ਏ, ਮੂੰਹ ਰਸਤੇ ਉਹਨਾਂ ਨੇ ਕੱਢ ਦਿੱਤੀ ਏ ਦੂਜਿਆਂ ਤੱਕ। ਇੱਕ ਫਿਰ ਉਹ ਨੇ ਜਿਨ੍ਹਾਂ ਨੇ ਸੁਣੀ ਉਹਨਾਂ ਨੇ ਆਪਣੇ ਹਿਰਦੇ ਵਿੱਚ ਵਸਾ ਲਈ ਏ, ਜਿਹਨ ਵਿੱਚ ਵਸਾ ਲਈ, ਉਹ ਸਭ ਤੋਂ ਉੱਤਮ ਮੰਨੇ ਜਾਂਦੇ ਨੇ ਸਰੋਤੇ। तो ओही शंका भी ओही कर सकता है जिसने सुनया, जिन्हें सुनया ही कुछ नहीं वो शंका की करे। जिदे कोल विवेक बुद्ध है गलत और ठीक का निर्णय जेड़ा करता है ओही उत्थे शंका जाहर करेगा। तो संगतां दा शंका जेड़ा वो दूर कीता है। अगला अध्याय जेड़ा उस दी अज आरंभता है ते उस विच भाई साहब जी की बख्श कर रहे की लिख रहे ने आओ बड़े ही प्यार नाल सरवण करिए जी।
सतनाम श्री वाहिगुरु साहिब जी गुरु नानक ध्यान सदा करिए भव बंधन में पुन ना परिए।
भाई साहब जी कहिंदे ने कि गुरु नानक दे पातशाह जी नूं जेड़ा आपणे हिरदे विच ध्यांदा है ਉਹ ਦੁਬਾਰਾ ਫਿਰ ਜਨਮ ਮਰਨ ਦੇ ਬੰਧਨਾਂ ਵਿਚ ਨਹੀਂ ਪੈਂਦਾ। ਉਹ ਮੁਕਤ ਹੋ ਜਾਂਦਾ, ਉਹਦੇ ਜਨਮ ਮਰਨ ਦੇ ਬੰਧਨ ਕੱਟੇ ਜਾਂਦੇ ਨੇ। ਕਿਉਂਕਿ ਅਸੀਂ ਇਹ ਪੜ੍ਹਨੇ ਆ ਕਿ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਰੈ, ਗੁਰ ਬਚਨੀ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਲੈ। ਗੁਰੂ ਕਿਰਪਾ ਕਰਦੈ ਤੇ ਜਿੰਦ ਦੀ ਵੀ ਸੰਭਾਲ ਗੁਰੂ ਕਰਦੈ, ਸਰੀਰ ਦੀ ਸੰਭਾਲ ਕਰਨ ਵਾਲੇ ਪਰਿਵਾਰ ਵਿਚ ਹੋਣਗੇ। ਧੀਆਂ ਪੁੱਤਰ ਸਰੀਰ ਦੀ ਸੰਭਾਲ ਕਰ ਲੈਣਗੇ ਜਦੋਂ ਸਵਾਸਾਂ ਦੀ ਡੋਰੀ ਟੁੱਟ ਗਈ, ਪਰ ਇਸ ਜਿੰਦ ਦੀ ਸੰਭਾਲ ਕੌਣ ਕਰੇ? ਇਸ ਜਿੰਦ ਦੀ ਸੰਭਾਲ ਕੇਵਲ ਗੁਰੂ ਕਰਦਾ ਤੇ ਜਿਹੜਾ ਗੁਰੂ ਵਾਲਾ ਬਣ ਜਾਂਦਾ, ਜਿਸ ਨੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ। ਇਸ ਕਰਕੇ ਭਾਈ ਸਾਹਿਬ ਜੀ ਕਹਿੰਦੇ ਨੇ ਜਿਸ ਨੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਆਪਣੇ ਹਿਰਦੇ ਵਿਚ ਧਿਆਉਣਾ ਕੀਤਾ, ਉਹ ਫਿਰ ਦੁਬਾਰਾ ਜਨਮ ਮਰਨ ਦੇ ਬੰਧਨਾਂ ਵਿਚ, ਸੰਸਾਰਕ ਬੰਧਨਾਂ ਵਿਚ, ਮੋਹ ਮਾਇਆ ਦੇ ਬੰਧਨਾਂ ਵਿਚ ਉਹ ਨਹੀਂ ਪੈਂਦਾ ਹੈ।
ਸੁਖ ਸਾਗਰ ਰੂਪ ਉਜਾਗਰ ਜੋ ਸਭ ਜੀਤਨ ਦੰਭੈ ਅਗਰ ਜੋ।
ਔਰ ਕਹਿੰਦੇ ਨੇ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਸੁੱਖਾਂ ਦੇ ਸਾਗਰ ਨੇ, ਔਰ ਉਹਨਾਂ ਦਾ ਜਿਹੜਾ ਰੂਪ ਬਹੁਤ ਉਜਾਗਰ ਹੈ, ਔਰ ਸਾਰੇ ਪਖੰਡਾਂ ਨੂੰ ਉਹ ਜਿੱਤ ਲੈਣ ਵਾਲੇ ਹਨ।
ਦੁਖ ਦਾਰਦ ਦੋਖ ਨਕੰਦਨ ਹੈ, ਅਰਵਿੰਦ ਦੁਤੰਗ ਪਦ ਬੰਧਨ ਹੈ।
ਔਰ ਕਹਿੰਦੇ ਨੇ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੁੱਖਾਂ ਦਲਿੱਦਰਾਂ ਕੱਟਣ ਵਾਲੇ ਨੇ, ਦੂਰ ਕਰਨ ਵਾਲੇ ਨੇ, ਦੁੱਖਾਂ ਦਾ ਨਾਸ਼ ਕਰਨ ਵਾਲੇ ਨੇ, ਤੇ ਕਮਲ ਵਾਂਗ ਸੁੰਦਰ ਉਹਨਾਂ ਦੇ ਚਰਨ ਹਨ।
ਸੁਖ ਕੰਧ ਮੁਕੰਧ ਗਿਆਨ ਕਨੰ, ਸ਼ਰਨਾਗਤ ਕੇ ਅਗ ਓਗ ਹਨੰ।
ਕਹਿੰਦੇ ਨੇ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਚਰਨਾਂ ਤੇ ਨਮਸਕਾਰ ਕਰਦਾ ਹਾਂ, ਜਿਹੜੇ ਕਿ ਮੁਕਤੀ ਦੇ ਦਾਤਾ ਨੇ ਅਤੇ ਗਿਆਨ ਦੇ ਸਾਗਰ ਹਨ।
ਭਵ ਮੈਂ ਭਵ ਕਾਰਨ ਜਾਹੇ ਤਰਾ, ਅਬ ਚਾਹਿਤ ਤਾਹੇ ਸਪੂਰ ਕਰਾ।
ਕਹਿੰਦੇ ਨੇ ਜਿਨ੍ਹਾਂ ਨੇ ਇਸ ਸੰਸਾਰ ਨੂੰ ਤਾਰਨ ਵਾਸਤੇ ਇਸ ਜਗਤ ਦੇ ਵਿਚ ਅਵਤਾਰ ਧਾਰਨ ਕੀਤਾ ਹੈ, ਤੇ ਕਹਿੰਦੇ ਨੇ ਕਿ ਹੁਣ ਮੈਂ ਚਾਹੁੰਦਾ ਕਿ ਉਸ ਕਾਰਜ ਨੂੰ ਸੰਪੂਰਨ ਕੀਤਾ ਜਾਏ। ਕਿਹੜਾ ਕਾਰਜ? ਜਿਸ ਕਾਰਜ ਵਾਸਤੇ ਮੇਰੇ ਪਾਤਸ਼ਾਹ ਜੀ ਇਸ ਜਗਤ ਵਿਚ ਆਏ ਨੇ, ਮਾਨਵਤਾ ਦਾ ਉਧਾਰ ਕਰਨ ਵਾਸਤੇ। ਇਸ ਕਰਕੇ ਕਹਿੰਦੇ ਨੇ ਕਿ ਹੁਣ ਇਸ ਨੂੰ ਸ਼ੁਰੂ ਕੀਤਾ ਜਾਵੇ।
ਮਤ ਮੰਦ ਨਿਰੇ ਨਰ ਭੂਰ ਭਰਿਓ, ਪਿਖ ਕੈ ਹਰ ਕੀਰਤ ਸੇਤ ਕਰਿਓ।
ਕਹਿੰਦੇ ਨੇ ਕਿ ਜਿਹੜੇ ਮੰਦ ਬੁੱਧੀ ਲੋਕ ਨੇ, ਮੂਰਖ ਮਤ ਲੋਕ ਨੇ, ਉਨ੍ਹਾਂ ਦੇ ਨਾਲ ਕਹਿੰਦੇ ਨੇ ਇਹ ਸੰਸਾਰ ਜਿਹੜਾ ਨਾ ਇਹ ਭਰਿਆ ਪਿਆ ਹੈ, ਇਹ ਨਰਕ ਬਣਿਆ ਪਿਆ, ਤੇ ਉਹਨਾਂ ਦਾ ਭਲਾ ਕਰਨ ਵਾਸਤੇ ਕਹਿੰਦੇ ਨੇ ਪਿਖ ਕਹਿ ਹਰ ਕੀਰਤ ਸੇਤ ਕਰਿਓ। ਸੇਤ ਕਹਿੰਦੇ ਨੇ ਪੁਲ, ਕਹਿੰਦੇ ਨੇ ਹਰੀ ਦੀ ਕੀਰਤੀ ਦਾ ਪੁਲ ਬਣਾ ਦਿੱਤਾ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ। ਇਹ ਬਾਣੀ ਰੂਪੀ ਪੁਲ ਬਖਸ਼ਿਸ਼ ਕਰ ਦਿੱਤਾ, ਕਿਤੇ ਜਹਾਜ਼ ਆਖਿਆ ਕਿਤੇ ਪੁਲ ਆਖਿਆ, ਕਿਉਂਕਿ ਪੁਲ ਦਾ ਵੀ ਇੱਕ ਸਿਰਾ ਜਿਹੜਾ ਉਹ ਉਰਾਰ ਹੁੰਦਾ ਤੇ ਦੂਜਾ ਸਿਰਾ ਪਾਰ ਹੁੰਦਾ। ਇਸ ਸੰਸਾਰ ਨੇ ਨਿਰੰਕਾਰ ਤੱਕ ਪਹੁੰਚਣਾ ਤੇ ਗੁਰੂ ਵਿੱਚ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਇਹ ਪੁਲ ਦਾ ਕੰਮ ਕਰਦਾ। ਇਸੇ ਤਰ੍ਹਾਂ ਕਹਿੰਦੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਹ ਜਿਹੜੀ ਕੀਰਤੀ ਹੈ ਇਹ ਗੁਰਬਾਣੀ ਹੈ ਇੱਕ ਐਸਾ ਵਿੱਚ ਪੁਲ ਬਣਾ ਦਿੱਤਾ ਹੈ।
ਤੇ ਉਪਰ ਪਾਰ ਪਰੇ ਨਰ ਸੋ ਪਦ ਪੰਕਜ ਸੇਵਤ ਜੋ ਔਰ ਸੋ।
ਕਹਿੰਦੇ ਨੇ ਕਿ ਹਰੀ ਦੀ ਜਿਹੜੀ ਕੀਰਤੀ ਰੂਪੀ ਪੁਲ ਹੈ ਨਾ, ਮਨੁੱਖ ਦਾ ਬੇੜਾ ਪਾਰ ਹੋ ਸਕਦਾ ਪਰ ਕਿਨ੍ਹਾਂ ਦਾ, ਜਿਹੜੇ ਸੱਚੇ ਦਿਲੋਂ ਉਹ ਚਰਨ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦੇ ਨੇ। ਪਾਤਸ਼ਾਹ ਜੀ ਦੇ ਪਾਵਨ ਚਰਨਾਂ ਕਮਲਾਂ ਦੇ ਨਾਲ ਜਿਨ੍ਹਾਂ ਨੇ ਸਾਂਝ ਬਣਾਈ ਹੈ ਉਹ ਇਸ ਭਵ ਸਾਗਰ ਤੋਂ ਪਾਰ ਹੋ ਸਕਦੇ ਹਨ।
ਗੁਰੂ ਰੂਪ ਵਿਖੇ ਨਿਤ ਧਿਆਨ ਤਰੈ ਨਿਰਸੰਸ ਭਏ ਜਮਤੇ ਨਾ ਡਰੈ।
ਕਹਿੰਦੇ ਨੇ ਕਿ ਜਿਹੜਾ ਗੁਰੂ ਦਾ ਰੂਪ ਦਾ ਧਿਆਨ ਧਰਦੇ ਨੇ ਆਪਣੇ ਹਿਰਦੇ ਵਿੱਚ, ਰੋਜ਼ ਗੁਰੂ ਦਾ ਸਿਮਰਨ ਕਰਦੇ ਨੇ ਚੇਤੇ ਕਰਦੇ ਨੇ, ਕਹਿੰਦੇ ਨੇ ਪਿਆਰਿਓ ਕਿ ਉਹ ਵਿਅਕਤੀ ਕਦੇ ਵੀ, ਕਹਿੰਦੇ ਨੇ ਧਿਆਨ ਧਰਨ ਵਾਲੇ ਸਾਰੇ ਸੰਸੇ ਉਹਨਾਂ ਦੇ ਜੋ ਦੂਰ ਹੋ ਜਾਂਦੇ ਨੇ, ਉਹ ਭਰਮਾਂ ਵਿੱਚ ਨਹੀਂ ਪੈਂਦੇ ਭਟਕਣਾ ਵਿੱਚ ਨਹੀਂ ਪੈਂਦੇ, ਉਹਨਾਂ ਦੇ ਸੰਸੇ ਸਾਰੇ ਦੂਰ ਹੁੰਦੇ ਨੇ ਤੇ ਜਮਾਂ ਦੀ ਮਾਰ ਤੋਂ ਵੀ ਉਹ ਨਿਰਭੈ ਹੋ ਜਾਂਦੇ ਨੇ, ਉਹਨਾਂ ਦਾ ਡਰ ਜਿਹੜਾ ਉਹ ਚੁੱਕਿਆ ਜਾਂਦਾ, ਜਮਾਂ ਦੀ ਮਾਰ ਵੀ ਉਹਨਾਂ ਨੂੰ ਨਹੀਂ ਪੈਂਦੀ ਜਿਹੜੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਹਨ।
ਨਿਕਸੇ ਪੁਰਸਲ ਤਾਨ ਤੇ ਮਰਦਾਨਾ ਸੰਗ ਲੀਨ।
ਕਹਿੰਦੇ ਨੇ ਭਾਈ ਮਰਦਾਨੇ ਨੂੰ ਨਾਲ ਲੈ ਕੇ ਤੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਹੁਣ ਸੁਲਤਾਨਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਚੱਲ ਪਏ ਹਨ।
ਕਮਲਾਨਨ ਤੇ ਬਚਪਨੇ ਸ੍ਰੀ ਗੁਰ ਪਰਮ ਪਰਵੀਨ।
ਕਹਿੰਦੇ ਨੇ ਕਮਲ ਨੈਣ ਪਰਮ ਪ੍ਰਵੀਨ ਬੁੱਧੀ ਵਾਲੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਇਹ ਬਚਨ ਕਹੇ ਹਨ।
ਚਲ ਵੇ ਚਿਤ ਚਾਹਤ ਹੋ ਕਿਤ ਕੋ ਅਬ ਦੇਹੋ ਬਤਾਏ ਚੱਲੈ ਤਿਤ ਕੋ।
ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਕਿ ਚੱਲ ਵੀ ਮਰਦਾਨਿਆ ਹੁਣ ਆਪਾਂ ਚੱਲੀਏ, ਤੇ ਕਹਿੰਦੇ ਨੇ ਦੱਸ ਕਿੱਧਰ ਨੂੰ ਚੱਲੀਏ, ਜਿੱਧਰ ਤੇਰਾ ਚਿੱਤ ਕਹਿੰਦਾ ਆਪਾਂ ਉਸ ਪਾਸੇ ਨੂੰ ਚੱਲਾਂਗੇ, ਤੂੰ ਦੱਸ ਤੇਰੀ ਕੀ ਮਰਜ਼ੀ ਆਪਾਂ ਕਿਸ ਪਾਸੇ ਨੂੰ ਚੱਲਣਾ ਸ਼ੁਰੂ ਕਰੀਏ।
ਨਿਜ ਦਾਸ ਉਦਾਰਨ ਕਾਜ ਚਲੇ ਬਹੁ ਮਾਨਵ ਕੇ ਜਨ ਦੁਖ ਦਲੇ।
ਕਹਿੰਦੇ ਨੇ ਗਰੀਬਾਂ ਤੇ ਦੁਖੀ ਲੋਕਾਂ ਦਾ ਉਧਾਰ ਕਰਨ ਵਾਸਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਚੱਲੇ ਨੇ ਤੇ ਸਾਰੀ ਮਾਨਵਤਾ ਦਾ ਕਲਿਆਣ ਕਰਨ ਵਾਸਤੇ ਚੱਲੇ ਨੇ ਜਿਹੜੇ ਦੁੱਖਾਂ ਤੇ ਦਲਿੱਦਰਾਂ ਵਿੱਚ ਦਲੀ ਮਲੀ ਪਈ ਹੈ।
ਕਹਿ ਮਰਦਾਨਾ ਜਿਤ ਨਿਜ ਇੱਛਾ ਗੱਛੋ ਸਵੱਛ ਸਰੀਰਾ।
ਹੁਣ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਹੇ ਸਵੱਛ ਸੋਹਣੇ ਸਰੀਰ ਵਾਲੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ, ਜਿਸ ਪਾਸੇ ਤੁਹਾਡੀ ਜਾਣ ਦੀ ਇੱਛਾ ਹੋਵੇ ਉਸ ਪਾਸੇ ਹੀ ਤੁਸੀਂ ਚੱਲਣਾ ਕਰੋ।
ਆਗੈ ਤਵ ਪਾਛੈ ਹੋ ਚੱਲ ਹੋ ਸ੍ਰੀ ਪ੍ਰਭ ਗੁਣੀ ਗਹੀਰਾ।
ਕਹਿਣ ਲੱਗੇ ਕਿ ਪਾਤਸ਼ਾਹ ਅੱਗੇ ਤੁਸੀਂ ਚੱਲੋ ਤੇ ਮੇਰਾ ਕਰਮ ਹੈ ਤੁਹਾਡੇ ਪਿੱਛੇ ਚੱਲਣਾ, ਜਿਸ ਪਾਸੇ ਆਪ ਜੀ ਚੱਲੋਗੇ ਉਸ ਪਾਸੇ ਹੀ ਮੈਂ ਵੀ ਤੁਹਾਡੇ ਪਿੱਛੇ ਪਿੱਛੇ ਚੱਲਾਂਗਾ।
ਜਗ ਗੁਰ ਕਹੇ ਏਮਨਾ ਬਾਦ ਏਕ ਨਗਰ ਔਰ ਲਖੀਏ।
ਫਿਰ ਕਹਿਣ ਲੱਗੇ ਜਗਤ ਦੇ ਗੁਰੂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਹ ਹਿਰਦੇ ਚ ਇੱਕ ਨਾਮ ਜਿਹੜਾ ਏਮਨਾ ਬਾਦ ਨਗਰ ਹੈ, ਇਸ ਨੂੰ ਆਪਣੇ ਹਿਰਦੇ ਵਿਚ ਪੱਕਿਆ ਕਰੋ।
ਤਹਿ ਤਖਾਣ ਇਕ ਲਾਲੋ ਬਸਈ ਚੱਲਹਿ ਪਰਾਕ ਤਹਿ ਪਿਖੀਏ।
ਔਰ ਕਹਿੰਦੇ ਨੇ ਕਿ ਏਮਨਾਬਾਦ ਦੇ ਵਿਚ ਉਸ ਨਗਰ ਦੇ ਵਿਚ ਇਕ ਲਾਲੋ ਨਾਮ ਦਾ ਤਰਖਾਣ ਰਹਿੰਦਾ ਹੈ, ਔਰ ਉਥੇ ਜਾ ਕੇ ਕਹਿੰਦੇ ਨੇ ਕਿ ਤਰਖਾਣ ਰਹਿੰਦਾ ਉਸ ਦੇ, ਚਲੋ ਪਹਿਲਾਂ ਉਸ ਨੂੰ ਜਾ ਕੇ ਮਿਲਦੇ ਹਾਂ।
ਇਹ ਬਿਦ ਕਹਿ ਕਰ ਕਮਲ ਬਦਨ ਤੇ ਮੰਦ ਮੰਦ ਗਤ ਜਾਏ।
ਕਹਿੰਦੇ ਨੇ ਕਿ ਸੁੰਦਰ ਕਮਲ ਫੁੱਲ ਵਰਗੇ ਸੋਹਣੇ ਮੁਖੜੇ ਵਾਲੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ। ਇਹ ਕਹਿ ਕੇ ਤੇ ਅੱਗੇ ਅੱਗੇ ਹੌਲੀ ਹੌਲੀ ਮੰਦ ਮੰਦ ਭਾਵ ਬੜੇ ਪਿਆਰ ਦੇ ਨਾਲ ਅੱਗੇ ਅੱਗੇ ਚੱਲ ਪਏ ਹਨ।
ਪਦ ਵੀ ਮੈਂ ਪਦ ਪੰਕਜ ਸੁੰਦਰ ਦਾਸਰੀ ਦੇ ਜੋਬ ਸਾਏ।
ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਬਹੁਤ ਸੁੰਦਰ ਮੁਖੜੇ ਵਾਲੇ ਅਰਦਾਸਾਂ ਦੇ ਦਿਲ ਵਿਚ ਵਸਦੇ ਹਨ, ਜਿਹੜੇ ਹਿਰਦੇ ਵਿਚ ਜਿਹੜੇ ਵਸਦੇ ਨੇ ਬਹੁਤ ਸੁੰਦਰ ਮੁਖੜੇ ਵਾਲੇ ਉੱਚੀ ਪਦਵੀ ਵਾਲੇ ਗੁਰੂ ਨਾਨਕ ਦੇ ਪਾਤਸ਼ਾਹ ਚੱਲੇ ਹਨ।
ਬਾਸਰ ਦਸ ਸਪਤਮ ਮਹਿ ਪਹੁੰਚੇ ਨਗਰ ਏਮ ਨਾ ਵਾਦੂ।
ਔਰ ਕਹਿੰਦੇ ਨੇ ਦਸ ਸਪਤਮ, ਦਸ ਤੇ ਸੱਤ ਸਤਾਰਾਂ ਦਿਨਾਂ ਦੇ ਬਾਅਦ ਗੁਰੂ ਨਾਨਕ ਦੇ ਪਾਤਸ਼ਾਹ ਤੇ ਭਾਈ ਮਰਦਾਨਾ ਚੱਲਦੇ ਚੱਲਦੇ ਹੋਏ ਏਮਨਾਬਾਦ ਨਗਰ ਵਿਚ ਪਹੁੰਚੇ ਹਨ।
ਗਏ ਸਦਨ ਤਹਿ ਦੋਖ ਨਿਕੰਦਨ ਸੇਵਕ ਦਾ ਅਹਿਲਾਦੂ।
ਔਰ ਕਹਿੰਦੇ ਨੇ ਦੁੱਖਾਂ ਨੂੰ ਦੂਰ ਕਰਨ ਵਾਲੇ ਗੁਰੂ ਨਾਨਕ ਦੇ ਪਾਤਸ਼ਾਹ ਜਦੋਂ ਘਰ ਗਏ ਨੇ, ਜਿਹੜੇ ਸੇਵਕਾਂ ਦੇ ਦੁੱਖ ਦੂਰ ਕਰਨ ਵਾਲੇ ਉਹਦੇ ਘਰ ਪਹੁੰਚੇ ਹਨ।
ਹੇਰ ਮੁਖਾਰ ਬਿੰਦ ਭਾ ਠਾਂਡੋ ਪਦ ਬੰਦਨ ਕਰ ਬੰਦੇ।
ਔਰ ਕਹਿੰਦੇ ਨੇ ਕਿ ਮੁਖੜਾ ਵੇਖਿਆ ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਤੇ ਭਾਈ ਲਾਲੋ ਜਿਹੜਾ ਸੀ ਨਾ ਉਸੇ ਵੇਲੇ ਖੜਾ ਹੋ ਗਿਆ। ਠਾਡੋ ਦਾ ਅਰਥ ਹੁੰਦਾ ਖੜੇ ਹੋ ਜਾਣ। ਕਹਿੰਦੇ ਨੇ ਵੇਖ ਕੇ ਖੜਾ ਹੋ ਗਿਆ ਪਦ ਬੰਧਨ ਕਰ ਬੰਦੇ। ਕਹਿੰਦੇ ਨੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਚਰਨ ਸਪਰਸ਼ ਕੀਤੇ ਉਸਨੇ ਔਰ ਨਮਸਕਾਰ ਕੀਤੀ, ਬੰਦਨਾ ਕੀਤੀ ਹੈ।
ਦਰਸ ਵਿਲੋਕਤ ਸ਼ਾਂਤ ਭਈ ਮਨ ਲਾਲੋ ਹਿਰਦੈ ਆਨੰਦੇ।
ਕਹਿੰਦੇ ਨੇ ਜਦੋਂ ਦਰਸ਼ਨ ਹੀ ਕੀਤਾ ਨਾ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਭਾਈ ਲਾਲੋ ਨੇ, ਤੇ ਦਰਸ਼ਨ ਕਰਦਿਆਂ ਸਾਰ ਹੀ ਕਹਿੰਦੇ ਨੇ ਅੰਦਰ ਸ਼ਾਂਤ ਹੋ ਗਿਆ, ਅੰਦਰ ਠੰਡ ਪੈ ਗਈ, ਜਿਹੜੀ ਅੰਦਰ ਭਟਕਣਾ ਬਣੀ ਹੋਈ ਸੀ ਸਾਰੀ ਮਿਟ ਗਈ। ਦਰਸ ਬਲੋਕਤ ਸ਼ਾਂਤ ਭਈ ਮਨ ਲਾਲੋ ਹਿਰਦੇ ਆਨੰਦੇ, ਤੇ ਭਾਈ ਲਾਲੋ ਦੇ ਹਿਰਦੇ ਦੇ ਵਿਚ ਹੁਣ ਆਨੰਦ ਹੀ ਆਨੰਦ ਜਿਹੜਾ ਉਹ ਬਣ ਗਿਆ ਹੈ।
ਚਿਤ ਕਰਤਾਰ ਨਿਤ ਹੋਵੈ ਤੋ ਕੋ ਬੈਸ ਕਿਰਤ ਕੋ ਕਰੀਏ।
ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਅਸੀਸ ਬਖਸ਼ਿਸ਼ ਕੀਤੀ ਇਹ ਜਾਂਦੀ ਹੈ ਜਦੋਂ ਉਹਨੇ ਨਮਸਕਾਰ ਕੀਤੀ, ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੈਨੂੰ ਕਰਤਾਰ ਚੇਤਾ, ਤੇਰੇ ਹਿਰਦੇ ਵਿਚ ਕਰਤਾਰ ਦਾ ਵਾਸਾ ਹੋਵੇ ਔਰ ਬੈਠ ਕੇ ਆਪਣੀ ਕਿਰਤ ਜਿਹੜੀ ਏ ਉਹ ਕਰੋ।
ਬੂਜਤ ਲਾਲੋ ਆਇਓ ਕਿਤੇ ਕਰਨਾ ਸਦਨ ਉਚਰੀਏ।
ਔਰ ਕਹਿੰਦੇ ਨੇ ਕਿ ਇਹ ਕਿਰਪਾ ਦੇ ਘਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਪੁੱਛਦੇ ਕਿ ਤੁਸੀਂ ਕਿਸ ਪਾਸਿਓਂ ਆਏ ਹੋ, ਭਾਵ ਤੁਸੀਂ ਕਿੱਥੋਂ ਆਏ ਹੋ।
ਬੇਸ ਅਪੂਰਬ ਰੂਪ ਅਨੂਪਮ ਮਦਰ ਮੁਖੁਰ ਗਤ ਦੈਨਾ।
ਕਹਿੰਦੇ ਨੇ ਕਿ ਤੁਹਾਡਾ ਸੁੰਦਰ ਵੇਸ ਹੈ, ਅਨੂਪਮ ਰੂਪ ਹੈ ਔਰ ਮੁਕਤੀ ਦਾਤੇ ਤੇ ਮਿੱਠੇ ਬਚਨ ਜਿਹੜੇ ਹਨ ਤੁਹਾਡੇ ਮਿੱਠੇ ਬਚਨਾਂ ਵਾਲੇ ਹੋ।
ਚੀਤ ਨਿਰੰਤਰ ਪ੍ਰੀਤ ਵਧੀ ਮੁਜ ਹੇਰਤ ਹੋਵਤ ਚੈਨਾ।
ਔਰ ਕਹਿਣ ਲੱਗੇ ਕਿ ਜਦੋਂ ਦਾ ਮੈਂ ਤੁਹਾਨੂੰ ਵੇਖਿਆ ਮੇਰੇ ਮਨ ਨੂੰ ਸ਼ਾਂਤੀ ਮਿਲੀ, ਮੇਰੇ ਅੰਦਰ ਪ੍ਰੀਤ ਜਿਹੜੀ ਏ ਉਹ ਪੈਰੋ ਪੈਰ ਉਹ ਵੱਧਦੀ ਜਾ ਰਹੀ ਹੈ ਔਰ ਮੇਰਾ ਮਨ ਜਿਹੜਾ ਨਾ ਉਹ ਕਹਿੰਦੇ ਨੇ ਉਹ ਚੈਨ ਵਿਚ ਆ ਗਿਆ ਹੈ, ਟਿਕਾਓ ਵਿਚ ਆ ਗਿਆ ਹੈ।
ਕਹਿ ਨਾਨਕ ਪਰਦੇਸੀ ਹਮ ਹੈ ਨਹੀਂ ਨਿਕੇਤਨ ਨੇਰੇ।
ਗੁਰੂ ਨਾਨਕ ਦੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਸੀਂ ਪਰਦੇਸੀ। ਨਿਕੇਤ ਕਹਿੰਦੇ ਨੇ ਘਰ ਨੂੰ, ਕਹਿਣ ਲੱਗੇ ਕਿ ਸਾਡਾ ਘਰ ਨੇੜੇ ਨਹੀਂ, ਅਸੀਂ ਪਰਦੇਸੀ ਹਾਂ, ਅਸੀਂ ਬਹੁਤ ਦੂਰੋਂ ਚੱਲ ਕੇ ਆਏ ਹਾਂ।
ਲਖੋ ਬੇਸ ਦਰਵੇਸ਼ ਹਮਾਰੋ ਦੇਸ਼ ਵਿਦੇਸ਼ਨ ਹੇਰੇ।
ਔਰ ਕਹਿਣ ਲੱਗੇ ਕਿ ਸਾਡਾ ਜਿਹੜਾ ਭੇਖ ਹੈ ਦਰਵੇਸ਼ਾਂ ਵਾਲਾ ਹੈ, ਵੇਖੋ ਤੁਸੀਂ ਜਾਣੋ ਦਰਵੇਸ਼ਾਂ ਵਾਲਾ ਭੇਖ ਹੈ ਔਰ ਅਸੀਂ ਦੇਸ਼ ਵਿਦੇਸ਼ ਵੇਖਣ ਵਾਸਤੇ, ਹੇਰੇ ਦਾ ਅਰਥ ਹੈ ਵੇਖਣ ਵਾਸਤੇ, ਦੇਸ਼ਾਂ ਵਿਦੇਸ਼ਾਂ ਨੂੰ ਵੇਖਣ ਵਾਸਤੇ ਅਸੀਂ ਚੱਲੇ ਹਾਂ।
ਦਰਸ਼ਨ ਪਰਸਤ ਮਿਟਤ ਕਲੋਖ ਸ਼ੁਭ ਬੰਧਨ ਬਿਰਾਜ ਹੈ।
ਕਹਿੰਦੇ ਨੇ ਦਰਸ਼ਨ ਕਰਕੇ ਪਾਪ ਮਿਟ ਜਾਂਦੇ ਨੇ, ਸ਼ੁਭ ਮੁਖੜਾ ਜਿਹੜਾ ਹੈ ਬਿਰਾਜ ਰਿਹਾ ਹੈ ਸੰਸਾਰ ਵਿੱਚ, ਜਨਮ ਮਰਨ ਜਿਹੜਾ ਉਹ ਕੱਟਿਆ ਜਾਂਦਾ ਹੈ।
ਜਨਮ ਮਰਨ ਭਵ ਮਦ ਨਸ਼ਟ ਕਰ ਤਮ ਤਨ ਛੱਜ ਹੈ।
ਔਰ ਕਹਿੰਦੇ ਨੇ ਕਿ ਤੁਹਾਡੇ ਦਰਸ਼ਨ ਕਰਨ ਦੇ ਨਾਲ ਜਨਮ ਮਰਨ ਜਿਹੜਾ ਕੱਟਿਆ ਜਾਂਦਾ ਔਰ ਅਗਿਆਨਤਾ ਦਾ ਹਨੇਰਾ ਉਹ ਦੂਰ ਹੁੰਦਾ ਹੈ।
ਹਮ ਸਮ ਨਰ ਅਗ ਕਰਤ ਨਿਰਣੈ ਤਿਨਹਿ ਅਪ ਵਰਗ ਉੱਚਾ ਉਦਾਹਰ।
ਔਰ ਕਹਿੰਦੇ ਨੇ ਕਿ ਪਾਤਸ਼ਾਹ ਹਮ ਸਰ ਨਰ ਅਗ ਕਰਤ, ਸਾਡੇ ਵਰਗੇ ਲੋਕ ਜਿਹੜੇ ਨੇ, ਅਸੀਂ ਅੱਗ ਕਹਿੰਦੇ ਨੇ ਪਾਪਾਂ ਨੂੰ, ਕਹਿੰਦੇ ਨੇ ਪਾਤਸ਼ਾਹ ਸਾਡੇ ਵਰਗੇ ਲੋਕ ਜਿਹੜੇ ਨੇ, ਅਸੀਂ ਤੇ ਪਾਪੀ ਲੋਕ ਹਾਂ, ਅਸੀਂ ਪਾਪ ਕਰਦੇ ਰਹਿੰਦੇ ਹਾਂ, ਔਰ ਮਹਾਰਾਜ ਤੁਸੀਂ ਜਿਹੜਾ ਹੈ ਉਧਾਰ ਕਰਨ ਵਾਸਤੇ ਆਉਂਦੇ ਹੋ।
ਉਪਜਤ ਉਪਜਤ ਸੁਖ ਔਰ ਮਦ ਸੁਨਤ ਹੋ ਬਚਨ ਤਿਹਾਰ ਹੈ।
ਔਰ ਕਹਿੰਦੇ ਨੇ ਕਿ ਜਦੋਂ ਤੁਹਾਡੇ ਬਚਨ ਸੁਣੀਦੇ ਨੇ ਤੇ ਉਹਦੇ ਨਾਲ ਕਹਿੰਦੇ ਨੇ ਮਨ ਨੂੰ ਸੁਖ ਮਿਲਦਾ ਹੈ, ਐਸੇ ਤੁਹਾਡੇ ਬਚਨ ਨੇ ਉਹਨਾਂ ਨੂੰ ਸੁਣ ਕੇ ਮਨ ਨੂੰ ਸ਼ਾਂਤੀ, ਮਨ ਨੂੰ ਸੁਖ ਪ੍ਰਾਪਤ ਹੁੰਦਾ ਹੈ।
ਸੁਖ ਕੰਦ ਮੁਕੰਦ ਸੋ ਸੰਤ ਹੋ ਨਾਮ ਉਚਾਰਨ ਨਿਜ ਕਰੋ।
ਕਹਿਣ ਲੱਗੇ ਮਹਾਰਾਜ ਤੁਸੀਂ ਸੁਖਾਂ ਦੇ ਦਾਤੇ ਹੋ, ਤੁਸੀਂ ਮੁਕਤੀ ਦੇ ਦਾਤੇ ਹੋ, ਤੁਸੀਂ ਸ੍ਰੇਸ਼ਟ ਸੰਤ ਹੋ ਤੇ ਮੈਨੂੰ ਕਹਿੰਦੇ ਨੇ ਨਾਮ ਸਿਮਰਨ ਦੀ ਦਾਤ ਬਖਸ਼ਿਸ਼ ਕਰੋ।
ਤੁਮ ਚਰਨ ਸ਼ਰਨ ਮਨ ਪਰਨ ਮਮ ਕਰੁਣਾ ਕਰ ਕਰੁਣਾ ਟਰੋ।
ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਇਆ ਹਾਂ, ਭਾਵ ਮੈਨੂੰ ਆਪਣੇ ਚਰਨਾਂ ਵਿੱਚ ਆਸਰਾ ਜਿਹੜਾ ਉਹ ਬਖਸ਼ਿਸ਼ ਕਰੋ। ਮੈਂ ਤੁਹਾਡੇ ਚਰਨਾਂ ਦਾ ਆਸਰਾ ਲਿਆ ਹੈ ਔਰ ਪਾਤਸ਼ਾਹ ਤੁਸੀਂ ਮੇਰੇ ਤੇ ਇਹ ਕਿਰਪਾ ਕਰੋ।
ਬੋਲੇ ਸ੍ਰੀ ਮੁਖ ਸੋ ਬਚਨ ਜਾਨ ਜਾਹੋਂਗੇ ਆਪ।
ਔਰ ਫਿਰ ਪਾਤਸ਼ਾਹ ਜੀ ਨੂੰ ਇਹ ਵੀ ਪੁੱਛ ਲਿਆ ਕਿ ਆਪ ਜੀ ਦਾ ਨਾਮ ਕੀ ਹੈ। ਕਹਿੰਦੇ ਨੇ ਬੋਲੇ ਸ੍ਰੀ ਮੁਖ ਸੋ ਬਚਨ ਜਾਣ ਜਾਓਗੇ ਆਪ। ਕਹਿਣ ਲੱਗੇ ਕਿ ਸਤਿਗੁਰੂ ਜੀ ਨੇ ਸ਼ੁਭ ਬਚਨ ਆਪਣੀ ਰਸਨਾ ਤੋਂ ਬੋਲੇ, ਕਹਿੰਦੇ ਨੇ ਕਿ ਭਾਈ ਤੁਸੀਂ ਆਪ ਹੀ ਜਾਣ ਜਾਓਗੇ।
ਅਬ ਵੈਸੋ ਕ੍ਰਿਤ ਕੋ ਕਰੋ ਹਰ ਹਰ ਜਪੀਏ ਜਾਪ।
ਔਰ ਕਹਿੰਦੇ ਨੇ ਕਿ ਹੁਣ ਬੈਠੋ ਤੁਸੀਂ ਆਪਣੀ ਕਿਰਤ ਕਰੋ, ਆਪਣਾ ਕੰਮ ਕਰੋ ਤੇ ਹਰ ਹਰ ਜਪੀਏ ਜਾਪ, ਉਹਦੇ ਨਾਲ ਪਰਮਾਤਮਾ ਦਾ ਜਾਪ ਉਹਦਾ ਸਿਮਰਨ ਵੀ ਕਰਨਾ ਕਰੋ।
ਪ੍ਰਗਟਿਓ ਤਪਾ ਏਕ ਸ੍ਰੀ ਨਾਨਕ ਪਾਸਤ ਹੋ ਤੁਮ ਸੋ।
ਹੁਣ ਭਾਈ ਲਾਲੋ ਜਿਹੜਾ ਉਹ ਅੱਗੋ ਇੱਕ ਬਚਨ ਕਰਦੇ ਨੇ, ਕਹਿੰਦੇ ਨੇ ਕਿ ਇੱਕ ਕੋਈ ਨਾਨਕ ਨਾਮ ਦਾ ਤਪਾ ਪਤਾ ਲੱਗਾ, ਸੁਣਿਆ ਕਿ ਉਹ ਕੋਈ ਪ੍ਰਗਟ ਹੋਏ ਨੇ, ਨਾਨਕ ਨਾਮ ਦਾ ਤਪਾ ਕੋਈ ਪ੍ਰਗਟ ਹੋਏ ਨੇ, ਔਰ ਮੈਨੂੰ ਇੰਜ ਭਾਸਦਾ, ਮੈਨੂੰ ਇੰਜ ਲੱਗਦਾ ਕਿ ਜਿਵੇਂ ਤੁਸੀਂ ਉਹ ਹੀ ਹੋ।
ਨਾਮ ਨਹਿ ਸਮਾਨ ਰਾਵਰ ਕੋ ਦੀਸੈ ਖੋਜੋ ਦਸ ਦਿਸ ਜੋ।
ਕਹਿੰਦੇ ਨੇ ਤੁਹਾਡੇ ਵਰਗਾ ਕੋਈ ਮਨੁੱਖ ਜਿਹੜਾ ਨਾ ਉਹ ਦਸਾਂ ਦਿਸ਼ਾਵਾਂ ਵਿੱਚ ਵੀ ਖੋਜ ਕੇ ਵੇਖ ਲਈਏ ਤੇ ਐਸਾ ਕੋਈ ਵੀ ਨਜ਼ਰ ਨਹੀਂ ਆਉਂਦਾ ਹੈ।
ਤਦਪ ਭੀ ਤੁਮਰੇ ਬਿਨ ਭਾਖੇ ਨਹਿ ਅਵਤ ਪ੍ਰਤੀ ਤੂ।
ਕਹਿੰਦੇ ਨੇ ਕਿ ਤਦਪ ਭੀ ਤੁਮਰੇ ਬਿਨ ਭਾਖੇ, ਤੁਹਾਡੇ ਕਹਿਣ ਤੋਂ ਬਗੈਰ ਫਿਰ ਵੀ ਮੈਨੂੰ ਇਸ ਗੱਲ ਦੀ ਪ੍ਰਤੀਤ ਨਹੀਂ ਆਉਂਦੀ, ਮੈਨੂੰ ਯਕੀਨ ਨਹੀਂ ਆਉਂਦਾ ਹੈ।
ਕਹਿ ਮਰਦਾਨਾ ਜਾਨੋ ਸੋ ਰਾਖੋ ਸਰਦਾ ਚੀਤੂ।
ਫੇਰ ਭਾਈ ਮਰਦਾਨਾ ਜੀ ਕੋਲੋਂ ਬੋਲ ਪਏ ਤੇ ਕਹਿਣ ਲੱਗੇ ਕਿ ਜੋ ਤੁਸੀਂ ਕਹਿ ਨਾ ਇਹ ਉਹ ਹੀ ਨੇ, ਗੁਰੂ ਨਾਨਕ ਹੀ ਨੇ, ਔਰ ਆਪਣੇ ਹਿਰਦੇ ਵਿੱਚ ਜਿਹੜੇ ਨੇ ਚਿੱਤ ਵਿੱਚ ਸ਼ਰਧਾ ਧਾਰਨ ਕਰੋ।
ਸੁਣ ਕਰ ਕਹਿਤ ਪਇਓ ਬਚ ਲਾਲੋ ਕੌਣ ਵਰਨ ਤਬ ਨਾਮ।
ਹੁਣ ਭਾਈ ਲਾਲੋ ਭਾਈ ਮਰਦਾਨੇ ਨੂੰ ਪੁੱਛ ਲਿਆ, ਕਿਉਂਕਿ ਭਾਈ ਮਰਦਾਨੇ ਨੇ ਬੋਲ ਕੇ ਦੱਸਿਆ ਨਾ, ਤੇ ਭਾਈ ਮਰਦਾਨੇ ਨੂੰ ਹੁਣ ਸਵਾਲ ਕਰ ਦਿੱਤਾ। ਕਹਿਣ ਲੱਗੇ ਕਿ ਕੌਣ ਵਰਨ ਤਵ ਨਾਮ। ਕਹਿਣ ਲੱਗੇ ਤੇਰਾ ਨਾਂ ਕੀ ਹੈ ਤੇ ਤੁਸੀਂ ਕਿਹੜੇ ਵਰਨ ਨਾਲ ਸੰਬੰਧਤ ਹੋ।
ਸਰਬ ਬਿਰਤਾਂਤ ਜਨਾਵ ਹੋ ਆਪਣਾ ਕਹੇ ਸਥਾਨੰ ਧਾਮ।
ਕਹਿਣ ਲੱਗੇ ਕਿ ਤੁਹਾਡਾ ਘਰ ਕਿੱਥੇ ਹੈ, ਤੇ ਆਪਣਾ ਸਾਰਾ ਬਿਰਤਾਂਤ ਜਿਹੜਾ ਨਾ ਸਾਰਾ ਇਹ ਖੋਲ ਕੇ ਮੈਨੂੰ ਵਿਸਥਾਰ ਸਹਿਤ ਤੁਸੀਂ ਦੱਸਣਾ ਕਰੋ।
ਮਰਦਾਨਾ ਲਖ ਨਾਮ ਹਮਾਰਾ ਵਿਚਰਤ ਇਨਕੇ ਸਾਥ।
ਕਹਿਣ ਲੱਗੇ ਕਿ ਸਮਝ ਲੈ ਕਿ ਮੇਰਾ ਨਾਮ ਜਿਹੜਾ ਜਾਣ ਲੈ ਕਿ ਮੇਰਾ ਨਾਮ ਮਰਦਾਨਾ ਹੈ, ਤੇ ਮੈਂ ਇਨ੍ਹਾਂ ਦੇ ਨਾਲ ਹੀ ਵਿਚਰਦਾ ਹਾਂ, ਮੈਂ ਇਨ੍ਹਾਂ ਦੇ ਨਾਲ ਹੀ ਚੱਲਦਾ ਹਾਂ।
ਬੇਦੀ ਕੁਲ ਕੋ ਚੀਨ ਮਰਾਸੀ ਨਾਨਕ ਜੀ ਮਮਨਾਥ।
ਔਰ ਬੇਦੀ ਕੁਲ ਦਾ ਮੈਨੂੰ ਮਰਾਸੀ ਜਾਣ ਲੈ, ਬੇਦੀ ਕੁਲ ਦਾ ਮੈਂ ਮਰਾਸੀ ਹਾਂ, ਔਰ ਨਾਨਕ ਜੀ ਮਮਨਾਥ ਕਹਿੰਦੇ ਨੇ ਮੇਰੇ ਮਾਲਕ ਨੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ, ਔਰ ਮੈਂ ਇਹ ਮੇਰੇ ਨਾਲ ਨੇ, ਮੈਂ ਇਨ੍ਹਾਂ ਦੇ ਨਾਲ ਮੈਂ ਚੱਲਦਾ, ਇਹ ਮੇਰੇ ਸਵਾਮੀ ਹਨ।
ਬੰਦ ਉਬੈ ਕਰ ਬੰਧਨ ਕੀਨੀ ਸੁਣ ਕਰ ਲਾਲੋ ਤਬਹੀ।
ਭਾਈ ਲਾਲੋ ਨੇ ਉਸੇ ਵੇਲੇ ਫਿਰ ਹੱਥ ਜੋੜ ਕੇ ਤੇ ਚਰਨਾਂ ਤੇ ਫਿਰ ਨਮਸਕਾਰ ਕੀਤੀ ਹੈ।
ਸੀਸ ਧਰਿਓ ਪਦ ਪੰਕਜ ਉਪਰ ਪ੍ਰਾਪਤ ਨਿਸ਼ਚਾ ਜਬਹੀ।
ਔਰ ਕਹਿੰਦੇ ਨੇ ਕਿ ਫਿਰ ਕਹਿੰਦੇ ਨੇ ਚਰਨਾਂ ਦੇ ਉੱਤੇ ਸੀਸ ਰੱਖ ਦਿੱਤਾ, ਜਦੋਂ ਪੂਰਨ ਤੌਰ ਤੇ ਨਿਸ਼ਚਾ ਹੋ ਗਿਆ ਹੈ।
ਸਾਦਰ ਸੋ ਤਬ ਮੰਚ ਡੁਸਾਵਾ ਬੈਸ ਗਏ ਤਹਿ ਕਾਲਾ।
ਔਰ ਕਹਿੰਦੇ ਨੇ ਕਿ ਫਿਰ ਆਦਰ ਨਾਲ ਜਿਹੜਾ ਪਲੰਗ ਸੀ ਉਹ ਇਕ ਡਾਇਆ, ਤੇ ਉਸ ਦੇ ਉੱਤੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਬੈਠ ਗਏ ਹਨ।
ਸੁਖ ਸਾਗਰ ਪੂਰਨ ਜਗਦੀਸ਼ਾ ਦਾਸਹਿ ਕਰਨ ਨਿਹਾਲਾ।
ਸੁਖਾਂ ਦੇ ਸਾਗਰ ਪੂਰਨ ਈਸ਼ਵਰ ਦਾਸਾਂ ਨੂੰ ਨਿਹਾਲ ਕਰਨ ਵਾਲੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਉਸ ਪਲੰਗ ਦੇ ਉੱਪਰ ਬਿਰਾਜਮਾਨ ਹੋ ਗਏ ਹਨ।
ਆਇਸ ਪਾਏ ਅਸਨ ਕਰਵੇ ਹਿਤ ਗਵਨਿਓ ਲਾਲੋ ਤਬਹੀ।
ਕਹਿੰਦੇ ਨੇ ਫਿਰ ਆਗਿਆ ਪਾ ਕੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਤੋਂ ਤੇ ਭੋਜਨ ਤਿਆਰ ਕਰਵਾਉਣ ਵਾਸਤੇ ਉਸੇ ਵੇਲੇ ਹੀ ਭਾਈ ਲਾਲੋ ਜਿਹੜਾ ਉਹ ਚੱਲ ਪਿਆ ਹੈ।
ਬੂਜਤ ਭਾ ਮਰਦਾਨਾ ਬੋਹਰੋ ਹਮਸੋ ਕਹੀਏ ਸਭੀ।
ਕਹਿੰਦੇ ਨੇ ਫਿਰ ਭਾਈ ਮਰਦਾਨਾ ਪੁੱਛਦਾ ਹੈ ਕਿ ਇਹ ਮੈਨੂੰ ਸਭ ਕੁਝ ਦੱਸੋ ਕਿ ਸਵਾਮੀ ਜੀ ਇਹ ਕੌਣ ਹਨ।
ਕੌਣ ਹੈ ਇਹ ਮਾਨਵ ਸਵਾਮੀ ਜਿਹ ਪਰ ਕਰੁਣਾ ਕੀਨੀ।
ਕਹਿਣ ਲੱਗੇ ਕਿ ਮਹਾਰਾਜ ਇਹ ਦੱਸੋ ਭਈ ਏਡੀ ਕਿਰਪਾ ਇਸ ਬੰਦੇ ਤੇ ਤੁਸਾਂ ਕੀਤੀ ਏ ਕਿ ਇਹ ਬੰਦਾ ਜਿਹੜਾ ਇਹ ਹੈ ਕੌਣ ਹੈ।
ਵੱਡੇ ਭਾਗ ਇਹ ਦੀਸਤ ਮੋਕਹੋ ਬੁੱਧ ਭਗਤ ਮੈਂ ਪੀਨੀ।
ਔਰ ਕਹਿੰਦੇ ਨੇ ਕਿ ਭਾਗ ਵੱਡੇ ਇਹ ਦੀਸਤ ਮੁੱਖ, ਮੈਨੂੰ ਇਹ ਕੋਈ ਵੱਡੇ ਭਾਗਾਂ ਵਾਲਾ ਦਿਸਦਾ, ਬੁੱਧ ਭਗਤ ਮੈਂ ਪੀਨੀ, ਤੇ ਇਹਦੀ ਜਿਹੜੀ ਬੁੱਧੀ ਏ ਨਾ ਇਹ ਭਗਤੀ ਦੇ ਵਿਚ ਭਿੱਜੀ ਹੋਈ ਹੈ, ਇਹ ਨਾਮ ਵਿਚ ਰਸਿਆ ਹੋਇਆ ਰੰਗਿਆ ਹੋਇਆ, ਐਸਾ ਕੋਈ ਰੱਬ ਦਾ ਪਿਆਰਾ ਮੈਨੂੰ ਇਹ ਵੀ ਨਜ਼ਰ ਆਉਂਦਾ ਹੈ।
ਸੁਣ ਕਰ ਬਚਨ ਉਚਾਰੇ ਸ੍ਰੀ ਮੁਖ ਚਿੰਨੋ ਸੰਤ ਸਰੂਪਾ।
ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਜਦੋਂ ਭਾਈ ਮਰਦਾਨੇ ਤੋਂ ਇਹ ਸਵਾਲ ਜਿਹੜਾ ਸੀ ਸੁਣਿਆ, ਤੇ ਫਿਰ ਮੇਰੇ ਪਾਤਸ਼ਾਹ ਜੀ ਜਵਾਬ ਦਿੰਦੇ ਨੇ, ਕਹਿਣ ਲੱਗੇ ਕਿ ਮਰਦਾਨਿਆ ਇਸ ਨੂੰ ਸੰਤ ਸਰੂਪ ਜਾਣ, ਇਹ ਕੋਈ ਆਮ ਮਨੁੱਖ ਨਹੀਂ ਹੈ, ਇਹ ਵੀ ਸੰਤ ਸਰੂਪ ਹੈ, ਇਹ ਰੱਬ ਦਾ ਪਿਆਰਾ ਹੈ।
ਭਗਤ ਕਰਤ ਬੀਤੇ ਕੁਛ ਜਨਮਾਂ ਅਵ ਭੀ ਸਫਲ ਅਨੂਪਾ।
ਔਰ ਕਈ ਜਨਮ ਇਹਦੇ ਵੀ ਬੰਦਗੀ ਕਰਦਿਆਂ ਹੋਇਆਂ ਬੀਤ ਗਏ ਨੇ, ਤੇ ਹੁਣ ਵੀ ਇਸ ਦੀ ਭਗਤੀ ਜਿਹੜੀ ਇਹ ਬੜੀ ਅਨੂਪਮ ਹੈ।
ਨੌ ਵਿਦ ਭਗਤ ਹੈ ਮਰਦਾਨਾ ਜਾ ਮਹਿ ਏਕੋ ਹੋਈ।
ਔਰ ਕਹਿੰਦੇ ਨੇ ਕਿ ਨੌ ਤਰ੍ਹਾਂ ਦੀ ਭਗਤੀ ਜਿਸ ਵਿਚੋਂ ਇਕ ਇਹ ਹੈ।
ਭਵ ਸਾਗਰ ਤਰ ਗਤ ਕੋ ਪਾਵੈ ਨਹਿ ਲਿਖ ਸੰਸਾਰ ਕੋਈ।
ਉਹ ਭਵ ਸਾਗਰ ਤੋਂ ਪਾਰ ਕਰ ਲੈਂਦਾ, ਪਰਮ ਗਤੀ ਨੂੰ ਪਾਉਂਦਾ ਹੈ, ਤੇ ਉਸ ਤੇ ਸਾਰੇ ਉਹਦੇ ਸਾਰੇ ਸੰਸੇ ਜਿਹੜੇ ਨੇ ਨਾ ਉਹ ਦੂਰ ਹੋ ਜਾਂਦੇ ਹਨ।
ਮਰਦਾਨਾ ਬੂਜਤ ਭਾ ਤਬਹੀ ਸਭ ਵਿਦ ਭਗਤ ਕਹੀ ਜੈ।
ਔਰ ਕਹਿੰਦੇ ਨੇ ਕਿ ਫਿਰ ਭਾਈ ਮਰਦਾਨਾ ਜੀ ਪੁੱਛਦੇ ਨੇ, ਕਹਿੰਦੇ ਨੇ ਕਿ ਸਭ ਵਿਦ ਭਗਤ ਕਹੀ ਜੈ, ਕਹਿੰਦੇ ਨੇ ਜਿਹੜੀ ਸਾਰੀ ਤਰ੍ਹਾਂ ਦੀ ਭਗਤੀ ਹੈ ਨਾ ਇਹਦਾ ਮੈਨੂੰ ਵਿਸਥਾਰ ਸਹਿਤ ਕਿਰਪਾ ਕਰਕੇ ਦੱਸੋ।
ਜਹ ਕੇ ਕਰਤ ਪਰਮਗਤ ਪਾਵੇ ਭਵਜਲ ਭਲੇ ਤਰੀਜੈ।
ਜਿਹਨੂੰ ਕਰਨ ਦੇ ਨਾਲ ਕਹਿੰਦੇ ਨੇ ਕਿ ਪਰਮ ਗਤੀ ਪ੍ਰਾਪਤ ਹੋ ਜਾਂਦੀ ਏ ਔਰ ਭਲੇ ਬਹੁਤ ਵਧੀਆ ਤਰੀਕੇ ਨਾਲ ਸੌਖਾ ਹੀ ਭਾਵ ਸਾਗਰ ਤੋਂ ਪਾਰ ਹੋ ਸਕੀਦਾ ਹੈ।
ਸ੍ਰੀ ਮੁਖ ਭਨਤ ਪਏ ਤੇ ਕਾਲਾ ਸੁਣੀਏ ਭਗਤ ਪੁਰਕਾਰਾ।
ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਫਿਰ ਕਹਿਣ ਲੱਗੇ ਕਿ ਮਰਦਾਨਿਆ, ਬੜੇ ਹੀ ਵਿਸਥਾਰ ਦੇ ਨਾਲ ਕਹਿਣ ਲੱਗੇ ਕਿ ਇਸ ਪ੍ਰਕਾਰ ਭਗਤੀ ਦੇ ਬਾਰੇ ਵਿਚ ਸੁਣਨਾ ਕਰੋ।
ਪ੍ਰਿਥਕ ਪ੍ਰਿਥਕ ਹੋ ਪਾਖੋ ਸਭੀ ਜੇ ਹੈ ਭਗਤ ਉਚਾਰਾ।
ਕਹਿੰਦੇ ਨੇ ਕਿ ਸਾਰਿਆਂ ਨੂੰ ਵੱਖ ਵੱਖ ਤਰੀਕੇ ਦੇ ਨਾਲ ਬਿਆਨ ਕੀਤਾ ਜਾਂਦਾ ਹੈ, ਇੰਜ ਜੋ ਭਗਤੀ ਹੈ ਉਹਦਾ ਅਸਲ ਕਰਮ ਜੋ ਹੈ ਇਸ ਤਰ੍ਹਾਂ ਸਮਝਾਇਆ ਜਾਂਦਾ ਹੈ।
ਸਤਸੰਗਤ ਸਸਰੂਖਾ ਕਰਨੀ ਮਿਲਤੇ ਕਾਲ ਬਿਤਾਵੇ।
ਸਤਸੰਗਤ ਦੇ ਵਿਚ ਸੇਵਾ ਕਰਕੇ ਆਪਣਾ ਜੀਵਨ ਕਾਲ ਬਤੀਤ ਜੋ ਕਰਦਾ ਹੈ ਔਰ ਕਹਿੰਦੇ ਨੇ ਜੋ ਇਸ ਤਰ੍ਹਾਂ ਸਮਾਂ ਬਤੀਤ ਕਰਦਾ ਹੈ।
ਹਰ ਗੁਰ ਕੋ ਇਤਿਹਾਸ ਸੁਨੀਜੈ ਮਨ ਇਕਾਗਰ ਲਾਵੇ।
ਔਰ ਉਹ ਪਰਮਾਤਮਾ ਦਾ ਗੁਰੂ ਦਾ ਇਤਿਹਾਸ ਸਰਵਣ ਕਰਦਾ ਤੇ ਮਨ ਇਕਾਗਰ ਚਿੱਤ ਸੇਵਾ ਵੀ ਕਰਦਾ ਔਰ ਨਾਲ ਦੀ ਨਾਲ ਮਨ ਵਿਚ ਸਿਮਰਨ ਔਰ ਇਤਿਹਾਸ ਨੂੰ ਵੀ ਬੜਾ ਇਕਾਗਰ ਚਿੱਤ ਹੋ ਕੇ ਜੋ ਸਰਵਣ ਕਰਦਾ ਹੈ।
ਪਦ ਅਰਵਿੰਦ ਮਲਿੰਦ ਕਰੇ ਮਨ ਗੁਰਮੂਰਤ ਔਰ ਧਿਆਨਾ।
ਮਨ ਨੂੰ ਗੁਰੂ ਚਰਨ ਕਮਲਾਂ ਦਾ ਭੋਰਾ ਬਣਾਉਂਦਾ ਤੇ ਗੁਰੂ ਦੀ ਮੂਰਤੀ ਨੂੰ ਆਪਣੇ ਧਿਆਨ ਵਿਚ ਧਰਦਾ ਹੈ।
ਪ੍ਰੇਮ ਸਹਿਤ ਗੁਣ ਗਾਵੇ ਮੁਖ ਸੋ ਪੁਲ ਕਾਬਲ ਤਨ ਆਨਾ।
ਔਰ ਇਸ ਤਰ੍ਹਾਂ ਪਿਆਰ ਦੇ ਨਾਲ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦਾ, ਉਹਦੇ ਗੀਤ ਗਾਉਂਦਾ ਕਿ ਗਾਉਂਦਿਆਂ ਗਾਉਂਦਿਆਂ ਇੰਨਾ ਕੁ ਭਿੱਜ ਕੇ ਕਿ ਜਿਹੜੇ ਸਾਡੇ ਰੋਮ ਨੇ ਜਿਹਨੂੰ ਲੂੰ ਕੰਢੇ ਕਹਿੰਦੇ ਨੇ ਨਾ, ਇਹ ਖੜੇ ਹੋ ਜਾਣ, ਇੰਨਾ ਪਿਆਰ ਵਿਚ ਭਿੱਜ ਕੇ ਉਹ ਬੰਦਗੀ ਕਰਦਾ ਹੈ।
ਦਮ ਸਮ ਭਾ ਬਿਰਕਤ ਕਰਮਨ ਤੇ ਸੁਰਗਾਦਿਕ ਤਜ ਚਾਹਾ।
ਕਹਿੰਦੇ ਨੇ ਕਿ ਆਪਣੇ ਜਿਹੜੇ ਇੰਦਰਿਆਂ ਨੂੰ ਅਤੇ ਮਨ ਨੂੰ ਰੋਕ ਕੇ ਤੇ ਹੋਰ ਕਰਮ ਭਾਵ ਸਵਰਗ ਦੀ ਜੋ ਚਾਹ ਹੈ ਇੱਛਾ ਹੈ ਉਸ ਨੂੰ ਤਜ ਦਿੰਦਾ ਹੈ।
ਪਰ ਕੇ ਦੋਖ ਨਾ ਚੀਨਤ ਮਨ ਮੇ ਹਾਨ ਲਾਭ ਸਮਤਾ।
ਔਰ ਕਹਿੰਦੇ ਨੇ ਕਿ ਉਹ ਦੂਜਿਆਂ ਦਾ ਜੋ ਔਗਣ ਨੇ ਉਨ੍ਹਾਂ ਨੂੰ ਮਨ ਵਿਚ ਨਹੀਂ ਧਾਰਨ ਕਰਦਾ ਔਰ ਲਾਭ ਹਾਨ ਜਿਹੜਾ ਉਸ ਨੂੰ ਬਰਾਬਰ ਹੀ ਸਮਝਦਾ ਹੈ।
ਛਲ ਵਿਹੀਨ ਸਭੀ ਤੇ ਹੋਵਨ ਹਰਖ ਸ਼ੋਕ ਨਹਿ ਆਵੇ।
ਔਰ ਉਹ ਕਹਿੰਦੇ ਨੇ ਕਿ ਦੁਨੀਆਂ ਵਿਚ ਛਲ ਰਹਿਤ ਨਜ਼ਰੀ ਆਵੇ ਭਾਵ ਕਦੇ ਖੁਸ਼ੀ ਗਮੀ ਉਹਦੇ ਨੇੜੇ ਵੀ ਨਹੀਂ ਆਉਂਦੀ ਹੈ।
ਦ੍ਰਿੜ ਨਿਸ਼ਚਾ ਕਰ ਤਾਰ ਵਿਖੇ ਅਤ ਡੋਲ ਨਾ ਕਬਹੂ ਜਾਵੇ।
ਔਰ ਉਸ ਦਾ ਨਿਸ਼ਚਾ ਜਿਹੜਾ ਉਹ ਇਕ ਅਕਾਲ ਪੁਰਖ ਵਾਹਿਗੁਰੂ ਤੇ ਪਰਮਾਤਮਾ ਤੇ ਔਰ ਉਹ ਕਦੇ ਵੀ ਡੋਲਦਾ ਨਹੀਂ ਹੈ ਜਿਹੜਾ ਰੱਬ ਦਾ ਪਿਆਰਾ ਬੰਦਗੀ ਕਰਨ ਵਾਲਾ ਨਾ। ਆਮ ਤੌਰ ਤੇ ਮਨੁੱਖ ਦਾ ਇਕ ਸੁਭਾਅ ਹੈ ਕਿ ਮਨੁੱਖ ਜੇ ਕਿਤੇ ਸਾਡੀ ਮਰਜ਼ੀ ਦੇ ਉਲਟ ਥੋੜਾ ਜਿਹਾ ਵੀ ਕੰਮ ਹੋ ਜਾਏ ਤੇ ਬੰਦਾ ਡੋਲਣ ਲੱਗਿਆ ਬਹੁਤਾ ਟਾਈਮ ਨਹੀਂ ਲਾਉਂਦਾ, ਛੇਤੀ ਸਾਡਾ ਮਨ ਜਿਹੜਾ ਇਹ ਡੋਲ ਜਾਂਦਾ, ਇਹ ਹੋਰ ਪਾਸੇ ਭਟਕਣਾ ਸ਼ੁਰੂ ਕਰ ਦਿੰਦਾ। ਪਰ ਜਿਹੜਾ ਮਨੁੱਖ ਬੰਦਗੀ ਵਿਚ ਜੁੜਿਆ ਹੋਇਆ ਜਿਹੜਾ ਭਗਤੀ ਕਰਦਾ ਨਾ, ਉਹਦਾ ਪੂਰਨ ਤੌਰ ਤੇ ਭਰੋਸਾ ਹੁੰਦਾ ਅਕਾਲ ਪੁਰਖ ਵਾਹਿਗੁਰੂ ਤੇ ਔਰ ਉਹ ਕਦੇ ਵੀ ਮਨ ਨੂੰ ਡੋਲਣ ਨਹੀਂ ਦਿੰਦਾ, ਉਹ ਦ੍ਰਿੜਤਾ ਰੱਖਦਾ ਹੈ, ਅਡੋਲ ਦੇ ਨਾਲ ਜੁੜ ਕੇ ਉਹ ਅਡੋਲ ਰਹਿੰਦਾ ਹੈ।
ਹਰ ਸਰੂਪ ਸਭ ਹੂ ਕੋ ਜਾਣੇ ਰਵਿਓ ਸਭ ਕੈ ਮਾਹੀ।
ਔਰ ਕਹਿੰਦੇ ਨੇ ਕਿ ਉਹ ਸਾਰਿਆਂ ਨੂੰ ਪਰਮਾਤਮਾ ਦਾ ਸਰੂਪ ਮੰਨਦਾ, ਉਹਦੇ ਹਿਰਦੇ ਵਿਚ ਪਰਮਾਤਮਾ ਵਸਿਆ ਔਰ ਉਹ ਸਾਰਿਆਂ ਨੂੰ ਹੀ ਰੱਬ ਦੇ ਬੰਦੇ ਮੰਨਦਾ, ਰੱਬ ਦਾ ਸਰੂਪ ਮੰਨਦਾ। ਜਿਹਦੀ ਇਹੋ ਜਿਹੀ ਅਵਸਥਾ ਹੁੰਦਾ ਹੋ ਜਾਂਦੀ ਹੈ ਨਾ, ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ, ਉਹ ਇਨ੍ਹਾਂ ਦੀ ਅਵਸਥਾ ਇਹ ਬਣ ਜਾਂਦੀ ਹੈ ਕਿ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਇ ਪਾਈ, ਨਾ ਕੋ ਵੈਰੀ ਨਾ ਹੀ ਬੇਗਾਨਾ, ਸਕਲ ਸੰਗ ਹਮ ਕੋ ਬਣ ਆਏ। ਉਹਨਾਂ ਨੂੰ ਸਾਰਿਆਂ ਦੇ ਵਿੱਚ ਹੀ ਫਿਰ ਪਰਮਾਤਮਾ ਹੀ ਨਜ਼ਰ ਆਉਂਦਾ ਹੈ।
ਇਹ ਵਿਦ ਹੈ ਸੂਸ਼ਮ ਕਰ ਵਰਨੀ ਏਕ ਪ੍ਰਾਪਤ ਜਾਹੀ।
ਔਰ ਕਹਿੰਦੇ ਨੇ ਇਸ ਵਿਧੀ ਦੇ ਨਾਲ ਇਹ ਜਿਹੜੀ ਸੂਸ਼ਮ ਵਰਨੀ ਹੈ ਇਹਦੇ ਨਾਲ ਇਹ ਪ੍ਰਾਪਤੀ ਹੁੰਦੀ ਹੈ।
ਕੁੱਲ ਸਮੇਤ ਤਰ ਹੈ ਭਵ ਸਾਗਰ ਅਵਰ ਤਰੈ ਤਹਿ ਸੰਗਾ।
ਔਰ ਇਸ ਤਰ੍ਹਾਂ ਕਹਿੰਦੇ ਨੇ ਐਸਾ ਵਿਅਕਤੀ ਜਿਹੜਾ ਭਵ ਸਾਗਰ ਨੂੰ ਕੁੱਲ ਸਮੇਤ ਤਰ ਜਾਏਗਾ ਅਤੇ ਹੋਰ ਵੀ ਕਈ ਉਸ ਦੇ ਨਾਲ ਤਰ ਜਾਣ। ਜਿਵੇਂ ਆਪਾਂ ਰੋਜ਼ ਪੜ੍ਹਦੇ ਹਾਂ ਨਾ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਉਹਨਾਂ ਦੇ ਮੁੱਖ ਉਜਲ ਹੁੰਦੇ ਨੇ, ਉਹ ਆਪ ਤੇ ਤਰਦੇ ਹੀ ਨੇ ਪਰ ਹੋਰ ਵੀ ਕਈਆਂ ਨੂੰ ਨਾਲ ਤਾਰ ਦਿੰਦੇ ਨੇ, ਇੱਕ ਪਿੱਛੇ ਲੱਖ ਤਰੰਦੇ। ਸਾਹਿਬ ਬਾਣੀ ਵਿੱਚ ਕਹਿੰਦੇ ਨੇ ਇੱਕ ਜਪਣ ਵਾਲਾ ਹੋਵੇ ਤੇ ਉਹ ਕਈਆਂ ਦਾ ਪਾਰ ਉਤਾਰਾ ਕਰ ਦਿੰਦਾ, ਹੋਰ ਵੀ ਕਈ ਜਿਹੜੇ ਉਹਦੇ ਨਾਲ ਜੁੜ ਜਾਂਦੇ ਨੇ ਉਹ ਵੀ ਇਸ ਭਾਵ ਸਾਗਰ ਤੋਂ ਪਾਰ ਹੋ ਜਾਂਦੇ ਨੇ। ਇਸ ਤਰ੍ਹਾਂ ਕਹਿੰਦੇ ਨੇ ਵੀ ਉਹ ਕਈਆਂ ਦਾ ਪਾਰ ਉਤਾਰਾ ਹੁੰਦਾ ਹੈ।
ਭਗਤ ਕਰਤ ਮਾਇਆ ਨਾ ਮੋਹ ਹੈ ਰਚ ਹੈ ਹਰ ਕੇ ਰੰਗਾ।
ਔਰ ਕਹਿੰਦੇ ਨੇ ਕਿ ਉਹ ਭਗਤੀ ਕਰਦਿਆਂ ਮਾਇਆ ਦੇ ਵਿੱਚ ਨਹੀਂ ਮੋਹਿਆ ਜਾਂਦਾ ਔਰ ਉਹ ਹਰ ਵੇਲੇ ਪਰਮਾਤਮਾ ਦੇ ਰੰਗ ਵਿੱਚ ਹੀ ਆਪਣੇ ਆਪ ਨੂੰ ਰੰਗ ਕੇ ਰੱਖਦਾ ਹੈ।
ਮਰਦਾਨਾ ਸੁਣ ਕਰ ਤਵੈ ਪਦ ਪਾਰ ਪਰ ਧਾਰ ਲਾਰੇ ਅਲਾਵੇ।
ਕਹਿੰਦੇ ਨੇ ਜਦੋਂ ਭਾਈ ਮਰਦਾਨੇ ਨੇ ਇਹ ਬਚਨ ਸੁਣੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਤੋਂ ਤੇ ਉਸੇ ਵੇਲੇ ਭਾਈ ਮਰਦਾਨਾ ਉੱਠਿਆ ਤੇ ਮਰਦਾਨੇ ਨੇ ਗੁਰੂ ਜੀ ਦੇ ਚਰਨਾਂ ਤੇ ਆਪਣਾ ਮੱਥਾ ਜਿਹੜਾ ਸੀ ਉਹ ਸੀਸ ਰੱਖ ਦਿੱਤਾ। ਗੁਰੂ ਨਾਨਕ ਜੀ ਦੇ ਚਰਨਾਂ ਤੇ ਆਪਣਾ ਮੱਥਾ ਟੇਕਿਆ ਹੈ।
ਸਤ ਬਚਨ ਤੁਮ ਕਹਿਤ ਹੋ ਜੇ ਭਵ ਕੇ ਦੁੱਖ ਦਰਦ ਮਿਟਾਵੇ।
ਗੁਰੂ ਜੀ ਤੁਸੀਂ ਇਹ ਸੱਚੇ ਬਚਨ ਕਹੇ ਹਨ ਜਿਨ੍ਹਾਂ ਦੇ ਨਾਲ ਇਸ ਦੁਨੀਆਂ ਦੇ ਸਾਰੇ ਦੁੱਖ ਦਰਦ ਜਿਹੜੇ ਨੇ ਉਹ ਮਿਟ ਜਾਂਦੇ ਹਨ।
ਇਤਨੇ ਮੈਂ ਲਾਲੋ ਤਹਿ ਆਵਾ ਇਹ ਵਿਦ ਕਹਿਓ ਸੁਣਾਈ।
ਉਸੇ ਸਮੇਂ ਦੌਰਾਨ ਹੀ ਕਹਿੰਦੇ ਨੇ ਉੱਥੇ ਭਾਈ ਲਾਲੋ ਫੇਰ ਆ ਗਿਆ ਤੇ ਉਹਨੇ ਆ ਕੇ ਇਸ ਤਰ੍ਹਾਂ ਬਚਨ ਕੀਤਾ ਹੈ।
ਅਚਵੋ ਅਸਨ ਚਲੋ ਸ਼੍ਰੀ ਨਾਨਕ ਦੁੱਖ ਕੁੰਜਰ ਮਿਰਗਾਈ।
ਔਰ ਕਹਿੰਦੇ ਨੇ ਕਿ ਅਚਵੋ ਦਾ ਮਤਲਬ ਹੈ ਕਿ ਛਕੋ। ਕਹਿਣ ਲੱਗੇ ਕਿ ਮਹਾਰਾਜ ਜੀ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਕਿਰਪਾ ਕਰੋ। ਤੁਸੀਂ ਕਹਿਣ ਲੱਗੇ ਕਿ ਇਹ ਜੋ ਦੁੱਖ ਰੂਪੀ ਹਾਥੀ ਦਾ ਨਾਸ਼ ਕਰਨ ਵਾਸਤੇ ਭੋਜਨ ਖਾਣ ਵਾਸਤੇ ਮਹਾਰਾਜ ਜੀ ਤੁਸੀਂ ਚੱਲੋ।
ਅਚਵੋ ਅਸਨ ਚਲੋ ਸ਼੍ਰੀ ਨਾਨਕ ਦੁੱਖ ਕੁੰਜਰ ਮਿਰਗਾਈ।
ਔਰ ਮਹਾਰਾਜ ਜੀ ਤੁਸੀਂ ਭੋਜਨ ਛਕਣ ਵਾਸਤੇ ਚੱਲੋ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੁੱਖਾਂ ਦਾ ਨਾਸ਼ ਕਰਨ ਵਾਲੇ ਸਤਿਗੁਰੂ ਜੀਓ।
ਭਵ ਬੰਧਨ ਪੰਨੰਗ ਜੇ ਗਰਸੇ ਬੈਨ ਤੇ ਹੋ ਤਿਨਕੋ।
ਕਹਿੰਦੇ ਨੇ ਸੰਸਾਰ ਬੰਧਨ ਜੋ ਸੱਪਾਂ ਕਰਕੇ ਗ੍ਰਸੇ ਹੋਏ ਹਨ, ਭਾਵ ਬੰਧਨ ਸੱਪਾਂ ਦੇ ਨਾਲ ਤੁਲਣਾ ਦਿੱਤੀ ਹੈ ਕਿ ਇਹਨਾਂ ਨੇ ਜਿਵੇਂ ਸੱਪਾਂ ਨੇ ਲਪੇਟੇ ਮਾਰੇ ਹੁੰਦੇ ਨੇ ਇਸੇ ਤਰ੍ਹਾਂ ਹੀ ਬੰਧਨ ਜਿਹੜੇ ਨੇ ਨਾ ਮਨੁੱਖ ਨੂੰ ਇਹਨਾਂ ਨੇ ਵੀ ਇਸੇ ਤਰ੍ਹਾਂ ਹੀ ਲਪੇਟੇ ਮਾਰੇ ਹੋਏ ਹਨ, ਤੁਸੀਂ ਉਹਨਾਂ ਸੱਪਾਂ ਲਈ ਗਰੜ ਹੋ।
ਕਰ ਕਿਰਤਾਰਥ ਮੁਝ ਕਰ ਨਾ ਕਰ ਆਨਨ ਪਾਏ ਅਸਨ ਕੋ।
ਔਰ ਭਾਵ ਤੁਸੀਂ ਸੰਸਾਰਕ ਬੰਧਨਾਂ ਨੂੰ ਤੋੜਨ ਵਾਲੇ ਹੋ, ਕਿਰਪਾ ਕਰਕੇ ਮੇਰੇ ਤੇ ਕਿਰਪਾ ਕਰੋ ਤੇ ਆ ਕੇ ਭੋਜਨ ਛਕਣਾ ਕਰੋ।
ਸੁਣ ਕਰ ਸ੍ਰੀ ਮੁਖ ਬਚਨਾ ਪਾਖੇ ਆਨੋ ਇਹ ਠਾਂ ਜਾਈ।
ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਫਿਰ ਬਚਨ ਕਰਦੇ ਨੇ, ਕਹਿਣ ਲੱਗੇ ਕਿ ਭਾਈ ਲਾਲੋ ਜਿਹੜਾ ਭੋਜਨ ਹੈ ਨਾ ਉਹਨੂੰ ਇੱਥੇ ਹੀ ਲੈ ਆਓ। 28 ਦਾ ਅਰਥ ਇਹ 28 ਭਾਵ ਇਸੇ ਥਾਂ ਤੇ ਤੁਸੀਂ ਭੋਜਨ ਨੂੰ ਲੈ ਆਵੋ।
ਚੌਂਕੇ ਅੰਦਰ ਚੱਲ ਕਰ ਜੇਵੋ ਉੱਤਮ ਜਨਮ ਤੁਮਾਰਾ।
ਹੁਣ ਉਹ ਬਚਨ ਕਰਦਾ ਕਿਉਂਕਿ ਇਹ ਜਿਹੜੇ ਉੱਚੇ ਲੋਕ ਸਨ ਬ੍ਰਾਹਮਣ ਲੋਕ ਉੱਚੀਆਂ ਜਾਤੀਆਂ ਵਾਲੇ ਇਹ ਚੌਂਕੇ ਵਿੱਚ ਬਹਿ ਕੇ ਭੋਜਨ ਕਰਦੇ ਸਨ ਤੇ ਪਹਿਲਾਂ ਚੌਂਕੇ ਨੂੰ ਸੁੱਚਾ ਕਰਨਾ, ਗਊ ਦਾ ਗੋਬਰ ਲਿਆ ਕੇ ਚੌਂਕਾ ਸੁੱਚਾ ਕਰਨਾ, ਫਿਰ ਕਾਰਾਂ ਕੱਢਣੀਆਂ, ਫਿਰ ਉਹਦੇ ਵਿੱਚ ਬਹਿ ਕੇ ਤੇ ਫਿਰ ਭੋਜਨ ਕਰਨਾ। ਪਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਇਹ ਤੇ ਮਨੁੱਖਤਾ ਦੇ ਵਹਿਮ ਭਰਮ ਜਿਹੜੇ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਆਏ ਨੇ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਸੀਂ ਇੱਥੇ ਹੀ ਭੋਜਨ ਲੈ ਆਓ, ਤੇ ਉਹ ਕਹਿੰਦੇ ਨੇ ਚੌਂਕੇ ਅੰਦਰ ਚੱਲ ਕਰ ਜੇਵੋ ਦਾ ਅਰਥ ਹੈ ਛਕੋ, ਉੱਥੇ ਪਾਓ ਭੋਜਨ ਤੁਸੀਂ। ਕਹਿੰਦੇ ਉੱਤਮ ਜਨਮ ਤੁਹਾਡਾ, ਤੁਹਾਡਾ ਜਨਮ ਜਿਹੜਾ ਉੱਤਮ ਹੈ, ਤੁਸੀਂ ਉੱਚੀ ਕੁੱਲ ਦੇ ਹੋ, ਇਸ ਕਰਕੇ ਤੁਸੀਂ ਇੱਥੇ ਨਹੀਂ ਤੁਸੀਂ ਚੌਂਕੇ ਵਿੱਚ ਬਹਿ ਕੇ ਭੋਜਨ ਕਰਨਾ ਕਰੋ।
ਜੇ ਇਹ ਨਾ ਮੰਗਵਾਵੋ ਸੁਆਮੀ ਸੰਸੇ ਖੋਏ ਹਮਾਰਾ,
ਜੇ ਇਹ ਥਾਂ ਭਾਵ ਇਸ ਥਾਂ ਤੇ ਮੰਗਵਾਵੋ, ਮਹਾਰਾਜ ਜੀ ਜੇ ਤੁਸੀਂ ਇਸ ਥਾਂ ਤੇ ਭੋਜਨ ਮੰਗਵਾਓਗੇ ਤੇ ਕਹਿਣ ਲੱਗੇ ਮਹਾਰਾਜ ਜੀ ਸ਼ੰਕਾ ਉਤਪੰਨ ਹੁੰਦੀ ਏ ਤੇ ਇਸ ਸ਼ੰਕੇ ਨੂੰ ਦੂਰ ਕਰੋ।
ਸ੍ਰੀ ਮੁਖ ਕਹਿਤ ਧਰਤ ਹੈ ਜਿਤਨੀ ਤਿਤਨੇ ਚੌਂਕਾ ਜਾਨੋ।
ਦੇਖੋ ਗੁਰੂ ਨਾਨਕ ਦੇ ਪਾਤਸ਼ਾਹ ਜੀ ਫਿਰ ਬਚਨ ਕਰਦੇ ਨੇ, ਕਹਿਣ ਲੱਗੇ ਕਿ ਲਾਲੋ ਇਹ ਜਿੰਨੀ ਸਾਰੀ ਧਰਤੀ ਏ ਨਾ, ਇਹ ਸਾਰੀ ਉਸ ਪਰਮਾਤਮਾ ਦਾ ਚੌਂਕਾ ਹੀ ਸਮਝੋ, ਇਹ ਉਸ ਮਾਲਕ ਦਾ ਚੌਂਕਾ ਹੀ ਹੈ ਜਿੰਨੀ ਵੀ ਸਾਰੀ ਧਰਤੀ ਹੈ।
ਸੱਚ ਰਤੇ ਸੇ ਸੂਚੇ ਹੋਏ ਮਨ ਕੋ ਭਰਮ ਮਿਟਾਨੋ।
ਔਰ ਕਹਿੰਦੇ ਨੇ ਕੋਈ ਵੀ ਸੁੱਚਾ ਨਹੀਂ ਤੇ ਕੋਈ ਵੀ ਅਪਵਿੱਤਰ ਨਹੀਂ ਹੈ, ਕਹਿੰਦੇ ਨੇ ਇਹ ਜਿਹੜੇ ਮਨ ਦੇ ਭਰਮ ਨੇ ਇਹਨਾਂ ਨੂੰ ਤੁਸੀਂ ਦੂਰ ਕਰੋ। ਜਿਹੜੇ ਸੱਚ ਵਿਚ ਰੰਗੇ ਹੁੰਦੇ ਨੇ ਨਾ ਉਹ ਸੁੱਚੇ ਹੁੰਦੇ ਨੇ, ਜਿਹੜੇ ਨਾਮ ਵਿਚ ਰੰਗੇ ਜਾਂਦੇ ਨੇ ਉਹ ਸੁੱਚੇ ਹੁੰਦੇ ਨੇ, ਜਿੱਥੇ ਬਾਣੀ ਪੜ੍ਹੀ ਜਾਂਦੀ ਏ ਉਹ ਥਾਂ ਸੁੱਚੀ ਹੋ ਜਾਂਦੀ ਏ, ਜਿੱਥੇ ਰੱਬ ਦੇ ਪਿਆਰੇ ਬਹਿ ਕੇ ਪਾਠ ਕਰਦੇ ਨੇ। ਇਥੋਂ ਤੱਕ ਕਹਿ ਦਿੱਤਾ ਕਿ 68 ਤੀਰਥ ਜੈ ਸਾਧ ਪੱਗ ਧਰੇ, ਉੱਥੇ ਹੀ 68 ਤੀਰਥ ਹੋ ਜਾਂਦੇ ਨੇ, ਤਹ ਬੈਕੁੰਠ ਜਹ ਨਾਮ ਉਚਰੇ, ਉੱਥੇ ਕਹਿੰਦੇ ਨੇ ਸੱਚਖੰਡ ਹੋ ਜਾਂਦਾ, ਉੱਥੇ ਹੀ ਸਵਰਗ ਹੈ ਜਿੱਥੇ ਰੱਬ ਦੇ ਪਿਆਰੇ ਬਹਿ ਕੇ ਨਾਮ ਜਪਦੇ ਹਨ।
ਸੁਣ ਕਰ ਲਾਲੋ ਵਿਕਸਿਓ ਤਬਹੀ ਆਨਿਓ ਭੋਜਨ ਧਾਈ।
ਜਦੋਂ ਇਹ ਸੁਣਿਆ ਤੇ ਫੇਰ ਭਾਈ ਲਾਲੋ ਅੰਦਰੋਂ ਵਿਕਸਿਓ ਭਾਵ ਖਿੜ ਗਿਆ, ਖੇੜੇ ਵਿਚ ਆ ਗਿਆ, ਖੁਸ਼ ਹੋ ਗਿਆ, ਤੇ ਉਹਨੇ ਖੁਸ਼ ਹੋ ਕੇ ਨਾ ਤੇ ਫਿਰ ਆਨਿਓ ਭੋਜਨ ਧਾਈ, ਧਾਈ ਕਹਿੰਦੇ ਨੇ ਦੌੜ ਕੇ ਗਿਆ ਤੇ ਜਾ ਕੇ ਉਸਨੇ ਇੱਥੇ ਭੋਜਨ ਲੈ ਆਂਦਾ ਹੈ।
ਬਨੀ ਬਾਜਰੇ ਕੀ ਸ਼ੁਭ ਰੋਟੀ ਸਰਖਪ ਥਾਕ ਬਨਾਈ।
ਔਰ ਬਾਜਰੇ ਦੀ ਬਹੁਤ ਹੀ ਸੁੰਦਰ ਪ੍ਰਸ਼ਾਦਾ ਤਿਆਰ ਕੀਤਾ ਤੇ ਨਾਲ ਸਰਸੋਂ ਦਾ ਸਾਗ ਹੈ, ਸਰਸੋਂ ਦਾ ਸਾਗ ਔਰ ਬਾਜਰੇ ਦੀ ਰੋਟੀ ਜਿਹੜੀ ਏ ਉਹ ਲੈ ਕੇ ਆਏ ਹਨ ਗੁਰੂ ਸਵਾਰਿਓ। ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਭਾਈ ਲਾਲੋ ਦੇ ਘਰ ਐਮਨਾਬਾਦ ਜਾ ਕੇ ਤੇ ਉਥੇ ਪ੍ਰਸ਼ਾਦਾ ਛਕਦੇ ਨੇ, ਉਹਦੇ ਸ਼ੰਕੇ ਨਿਵਿਰਤ ਕੀਤੇ ਔਰ ਉਸ ਦੇ ਸਾਰੇ ਦੁੱਖ ਜਿਹੜੇ ਸਨ ਉਹ ਦੂਰ ਕਰ ਦਿੱਤੇ। ਗੁਰੂ ਨਾਨਕ ਦੇ ਮਹਾਰਾਜ ਦੀ ਐਸੀ ਮਿਹਰ ਦੀ ਨਦਰ ਹੈ, ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਕੋਟਾਨ ਕੋਟ ਧੰਨਵਾਦ ਹੈ ਪ੍ਰਬੰਧਕ ਵੀਰਾਂ ਦਾ ਜਿਨ੍ਹਾਂ ਨੇ ਗੁਰੂ ਸਵਾਰੀਆਂ ਸੰਗਤਾਂ ਦੇ ਦਰਸ਼ਨ ਕਰਵਾਏ ਨੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।